ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਓ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تہانوں پسند آیا ہوئے گا۔ ہن ویلا ہے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو، اج دے پروگرام چ میں تہانوں اے دساں گی کہ او کیڑیاں گلاں نے جیڑیاں کہ بچیاں نوں جھوٹ بولن تے مجبور کر دیاں نے، کیونکہ اسی ویکھنے ہاں کہ اکثر اوقات بعض بچے بہت زیادہ جھوٹ دا سہارا لیندے نے۔ آؤ ساتھیو، اج اسے گل تے ہی غور کریے کہ آخر او ایسیاں کیڑیاں وجوہات نے جیڑیاں کہ بچے نوں جھوٹ دا سہارا لین تے مجبور کر دیندیاں نے۔ ساتھیو، اسی ویکھنے ہاں کہ ہر والدین دی اے خواہش ہوندی ہے کہ انہاں دے بچے ذہین تے ایماندار ہون، ਤੇ ਉਹ ਆਪਣੇ ਬੱਚਿਆਂ 'ਚ ਖਾਹਿਸ਼ਾਂ ਦੀ ਦੁਨੀਆ ਸੱਜੀ ਹੋਈ ਵੇਖਣਾ ਚਾਹੁੰਦੇ ਨੇ। ਲੇਕਿਨ ਅਗਰ ਉਹਨਾਂ ਦਾ ਇਹੋ ਹੀ ਬੱਚਾ ਝੂਠ ਬੋਲਣ ਦੀ ਆਦਤ ਦਾ ਸ਼ਿਕਾਰ ਹੋ ਜਾਏ ਤਾਂ ਵਾਲਦੈਨ ਪਰੇਸ਼ਾਨ ਹੋ ਜਾਂਦੇ ਨੇ। ਕਈ ਦਫ਼ਾ ਤਾਂ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ। ਘਰ ਦਾ ਅਗਰ ਕੋਈ ਕੰਮ ਕਿਹਾ ਜਾਏ ਤਾਂ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਨੇ। ਅਗਰ ਹੋਮਵਰਕ ਦਾ ਪੁੱਛਿਆ ਜਾਏ ਤਾਂ ਸਾਫ਼ ਕਹਿ ਦਿੰਦੇ ਨੇ ਕਿ ਟੀਚਰ ਨੇ ਅੱਜ ਹੋਮਵਰਕ ਨਹੀਂ ਦਿੱਤਾ। ਅਤੇ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵਾਲਦੈਨ ਇਸ ਕਦਰ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੰਦੇ ਨੇ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਬੱਚੇ ਨੂੰ ਡਾਂਟਣ ਨਾਲ ਜਾਂ ਮਾਰਨ ਨਾਲ ਕੰਮ ਨਹੀਂ ਚੱਲਦਾ, ਬਲਕਿ ਪਹਿਲੇ ਤੁਹਾਨੂੰ ਖੁਦ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਤੁਹਾਡਾ ਬੱਚਾ ਆਖਿਰ ਝੂਠ ਕਿਉਂ ਬੋਲ ਰਿਹਾ ਹੈ। ਦਰਅਸਲ, ਝੂਠ ਬੋਲਣਾ ਉਹ ਫਨ ਹੈ ਜਿਹਨੂੰ ਜ਼ਿਆਦਾਤਰ ਬੱਚੇ ਆਸਾਨੀ ਨਾਲ ਸਿੱਖ ਲੈਂਦੇ ਨੇ ਅਤੇ ਬੜੀ ਹੀ ਸਫਾਈ ਦੇ ਨਾਲ ਇਹਦਾ ਇਸਤੇਮਾਲ ਕਰਦੇ ਨੇ। ਝੂਠ ਬੋਲਣਾ ਉਹਨਾਂ ਦੇ ਲਈ ਇਲਜ਼ਾਮ ਅਤੇ ਸਜ਼ਾ ਤੋਂ ਬਚਣ ਦਾ ਪੱਕਾ ਹਥਿਆਰ ਹੁੰਦਾ ਹੈ। ਹਾਲਾਂਕਿ ਥੋੜ੍ਹਾ ਬਹੁਤ ਝੂਠ ਤਾਂ ਸਾਰੇ ਬੱਚੇ ਹੀ ਬੋਲਦੇ ਨੇ, ਲੇਕਿਨ ਕੁਝ ਬੱਚੇ ਝੂਠ ਦਾ ਸਹਾਰਾ ਕੁਛ ਜ਼ਿਆਦਾ ਹੀ ਲੈਂਦੇ ਨੇ ਅਤੇ ਫਿਰ ਨਤੀਜਾ ਨਿਕਲਦਾ ਹੈ ਕਿ ਉਹ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ। ਸਾਥੀਓ, ਅਗਰ ਤੁਹਾਡਾ ਬੱਚਾ ਕਦੀ ਕਦਾਰ ਝੂਠ ਬੋਲਦਾ ਹੈ ਤਾਂ ਫਿਰ ਤਾਂ ਕੋਈ ਮਸਲਾ ਨਹੀਂ, ਲੇਕਿਨ ਅਗਰ ਉਹ ਝੂਠ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਚੁੱਕਿਆ ਹੈ ਤਾਂ ਫਿਰ ਜ਼ਿਆਦਾ ਫਿਕਰ ਦੀ ਗੱਲ ਹੈ। ਐਸੇ 'ਚ ਤੁਹਾਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਿਰ ਤੁਹਾਡਾ ਬੱਚਾ ਝੂਠ ਦਾ ਸਹਾਰਾ ਕਿਉਂ ਲੈ ਰਿਹਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਜ਼ਰਾ ਵੱਡੀ ਉਮਰ ਦੇ ਬੱਚੇ ਝੂਠ ਬੋਲਣ ਦੇ ਆਦੀ ਹੋ ਜਾਂਦੇ ਨੇ ਤਾਂ ਇਹ ਉਹਨਾਂ ਦੇ ਬਾਗੀਪਨ ਦਾ ਇਜ਼ਹਾਰ ਹੁੰਦਾ ਹੈ। ਵਾਲਦੈਨ ਦੀ ਤਰਫੋਂ ਲਗਾਈਆਂ ਗਈਆਂ ਪਾਬੰਦੀਆਂ ਉਹਨਾਂ ਨੂੰ ਬਾਗੀ ਬਣਨ 'ਤੇ ਮਜਬੂਰ ਕਰ ਦਿੰਦੀਆਂ ਨੇ ਅਤੇ ਫਿਰ ਉਹ ਝੂਠ ਦਾ ਸਹਾਰਾ ਲੈ ਕੇ ਉਹਨਾਂ ਬੰਦਿਸ਼ਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਕਿ ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਵਾਲਦੈਨ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਵਾਕਿਫ ਨੇ ਅਤੇ ਉਹਨਾਂ ਨੂੰ ਸਭ ਕੁਝ ਮਾਲੂਮ ਹੈ ਜੋ ਉਹ ਕਰ ਰਹੇ ਨੇ। ਪਰ ਸਾਥੀਓ, ਯਾਦ ਰੱਖੋ ਕਿ ਵਾਲਦੈਨ ਨੂੰ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਉਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਗੱਲ ਗੱਲ 'ਤੇ ਰੋਕ ਟੋਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਵਾਲਦੈਨ ਦੇ ਇਸ ਤਰ੍ਹਾਂ ਕਰਨ ਦੇ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੀ ਕੋਈ ਆਪਣੀ ਜ਼ਿੰਦਗੀ ਹੀ ਨਹੀਂ। ਇਸ ਲਈ ਐਸੇ 'ਚ ਵਾਲਦੈਨ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ 'ਤੇ ਜ਼ਰੂਰਤ ਤੋਂ ਜ਼ਿਆਦਾ ਪਾਬੰਦੀਆਂ ਮਤ ਲਗਾਉਣ ਅਤੇ ਹਰ ਵਕਤ ਰੋਕ ਟੋਕ ਦੀ ਆਦਤ ਨੂੰ ਵੀ ਘੱਟ ਕਰਨ। ਕੁਝ ਜ਼ਿੰਦਗੀ ਦੇ ਫੈਸਲੇ ਬੱਚਿਆਂ ਨੂੰ ਵੀ ਕਰਨ ਦੇਣ। ਵਾਲਦੈਨ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚੇ ਹੁਣ ਵੱਡੇ ਹੋ ਰਹੇ ਨੇ ਅਤੇ ਕੁਝ ਫੈਸਲੇ ਉਹਨਾਂ ਨੂੰ ਵੀ ਕਰਨ ਦਾ ਇਖਤਿਆਰ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ 'ਚ ਇਹ ਅਹਿਸਾਸ ਪੈਦਾ ਹੋਏ ਕਿ ਅੱਛਾ ਕੀ ਹੈ ਅਤੇ ਬੁਰਾ ਕੀ ਹੈ। ਸਾਥੀਓ, ਵਾਲਦੈਨ ਨੂੰ ਚਾਹੀਦਾ ਹੈ ਕਿ ਝੂਠ ਨੂੰ ਬੱਚਿਆਂ ਦੇ ਨਜ਼ਰੀਏ ਨਾਲ ਵੇਖਣ, ਕਿਉਂਕਿ ਬੱਚਿਆਂ ਦੇ ਨੁਕਤੇ ਨਜ਼ਰ ਨਾਲ ਝੂਠ ਬੋਲਣਾ ਕਿਸੇ ਵੀ ਮਸਲੇ ਦਾ ਸਭ ਤੋਂ ਬਿਹਤਰ ਅਤੇ ਆਸਾਨ ਹੱਲ ਹੈ। ਇਸ ਸੂਰਤ 'ਚ ਵਾਲਦੈਨ ਨੂੰ ਇਹ ਫਿਕਰ ਨਹੀਂ ਹੋਣੀ ਚਾਹੀਦੀ ਕਿ ਉਹ ਬੱਚੇ ਦਾ ਝੂਠ ਲਾਜ਼ਮੀ ਤੌਰ 'ਤੇ ਫੜਨ, ਬਲਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਹੋਣੀ ਚਾਹੀਦੀ ਕਿ ਉਹ ਆਪਣੇ ਬੱਚੇ ਦੇ ਮਸਾਇਲ ਨੂੰ ਸਮਝਣ ਅਤੇ ਉਹਨਾਂ ਨੂੰ ਹੱਲ ਕਰਨ। ਸਾਥੀਓ, ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਕਰਨ ਦੀ ਜ਼ਰੂਰਤ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾਈਏ। ਸਾਥੀਓ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾ ਦਿੰਦੇ ਹਾਂ ਤਾਂ ਫਿਰ ਬੱਚੇ ਝੂਠ ਤੋਂ ਕਿਨਾਰਾ ਕਰਦੇ ਨੇ ਅਤੇ ਇਹ ਬੁਰੀ ਆਦਤ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ। ਵਾਲਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਅਤੇ ਖੁਦਾਵੰਦ ਖੁਦਾ ਵੀ ਝੂਠ ਤੋਂ ਨਫ਼ਰਤ ਕਰਦੇ ਨੇ। ਬਲਕਿ ਅਗਰ ਬਾਈਬਲ ਮੁਕੱਦਸ 'ਚ ਅਸੀਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਖੁਦਾਵੰਦ ਦੇ ਸਾਨੂੰ 10 ਹੁਕਮ ਪੜ੍ਹਨ ਨੂੰ ਮਿਲਦੇ ਨੇ, ਜਿਹਦੇ 'ਚ ਇੱਕ ਇਹ ਵੀ ਹੁਕਮ ਹੈ ਕਿ ਅਸਾਂ ਝੂਠ ਨਹੀਂ ਬੋਲਣਾ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਝੂਠ ਬੋਲਣਾ ਬਹੁਤ ਹੀ ਬੁਰੀ ਆਦਤ ਹੈ ਅਤੇ ਖੁਦਾਵੰਦ ਇਹਨੂੰ ਸਖ਼ਤ ਨਾਪਸੰਦ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਝੂਠ ਸਜ਼ਾ ਤੋਂ ਬਚਣ ਦੇ ਲਈ ਬੋਲਦੇ ਨੇ। ਬੱਚੇ ਇਹ ਸੋਚਦੇ ਨੇ ਕਿ ਅਗਰ ਅਸੀਂ ਇਹ ਗੱਲ ਆਪਣੇ ਵਾਲਦੈਨ ਨੂੰ ਦੱਸ ਦਿੱਤੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਸਲੂਕ ਹੋਏਗਾ, ਕਿਉਂਕਿ ਆਮ ਤੌਰ 'ਤੇ ਬੱਚੇ ਵਾਲਦੈਨ ਨੂੰ ਸੱਚਾਈ ਦੱਸਣਾ ਚਾਹੁੰਦੇ ਨੇ لیکن کئی دفعہ والدین دا خراب موڈ ویکھ کے وہ ڈر جاندے نے تے سزا تو بچن دے لئی وہ جھوٹ دا سہارا لیندے نے۔ سچ تے ایوے کہ جھوٹ بولنا شاید بچیاں نوں وی اچھا نہیں لگدا، وہ اپنے دل تے ایک بوجھ جیا محسوس کردے نے۔ اس لئی اگر بچہ اپنی غلطی ساتھ سچ دس دے تے پھر اونوں سزا دین دی بجائے تسی نرم رویہ اختیار کرو تے بچے دی ہمت دی داد دو کہ اونے تانوں سب کچھ سچ سچ دس دتا ہے تے اپنی غلطی منی ہے۔ ساتھیو، ایسی صورت چ والدین نوں چاہیدا ہے کہ اپنے بچیاں نوں پیار نال سمجھان تاکہ وہ دوبارہ اے غلطی نہ دہرائے، کیونکہ ساتھیو تواڈے اس طرح کرن دے نال بچے نوں وی اے لگے گا کہ غلطی ہو جان تے ہمیشہ سزا نہیں ملدی تے پھر اس طرح بچہ سچ بول کے ٹینشن فری ہو جائے گا۔ ساتھیو یاد رکھو کہ والدین تو زیادہ اپنے بچیاں نوں ہور کوئی نہیں جانتا۔ تسی جس طرح دا اپنے بچے نوں ٹالنا چاہندے ہو اس طرح دا ٹال سکدے ہو، اے سب والدین دے اختیار چ وے۔ سو اس لئی یاد رکھو کہ بچپن تو ہی بچے دی اچھی تربیت کرو تے اونوں اے گل دسو کہ جھوٹ بولنا بری گل اے تے اگر اسی سچ دا ساتھ دواں گے تے پھر یقیناً ہمیشہ کامیابی ساڈے قدم چومے گی۔ سو ساتھیو، میری دعا اے کہ خداوند خدا تواڈے نال ہون تے تمام تر والدین نوں اے توفیق عطا فرمان کہ وہ اپنے بچیاں دی اچھی تربیت تے پرورش کر سکن۔ آؤ ساتھیو، ہن خداوند دی تعریف چ ایک ہور خوبصورت گیت سنیے۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-176-7962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸਾਂ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕਰਨੀ ਹੈ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਇਹਦੇ 17ਵੇਂ ਬਾਬ ਦੀ 3 ਐਚ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਹਮੇਸ਼ਾ ਦੀ ਜ਼ਿੰਦਗੀ ਆਏ ਕਿ ਉਹ ਤੈਨੂੰ ਖੁਦਾਏ ਵਾਹਿਦ ਅਤੇ ਬਰਹਕ ਨੂੰ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਸਾਥੀਓ, ਆ ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਯਿਸੂ ਮਸੀਹ ਨੂੰ ਜਾਣਨਾ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰਨਾ ਹੈ। ਬਾਈਬਲ ਮੁਕੱਦਸ ਵਿੱਚ ਇਮਾਨਦਾਰ ਲੋਕ ਯਿਸੂ ਮਸੀਹ ਦੀ ਤਰਫ ਉਮੀਦ ਲਗਾਏ ਹੋਏ ਨਜ਼ਰ ਆਉਂਦੇ ਨੇ। ਸਾਥੀਓ, ਅਗਰ ਅਸੀਂ ਪੈਦਾਇਸ਼ ਦੀ ਕਿਤਾਬ ਦੇ 3 ਬਾਬ ਦੀ 15ਵੀਂ ਅਧ ਪੜ੍ਹੀਏ ਤਾਂ ਇੱਥੇ ਸਾਨੂੰ ਨਿਜਾਤ ਦੇਹਿੰਦੇ ਦਾ ਪਹਿਲਾ ਵਾਅਦਾ ਪੜ੍ਹਨ ਨੂੰ ਮਿਲਦਾ ਹੈ। ਅਸੀਂ ਵੇਖਦੇ ਕਿ ਆਦਮ ਅਤੇ ਹਵਾ ਨਿਜਾਤ ਦੇਹਿੰਦਾ ਦੀ ਉਮੀਦ ਲਾਏ ਹੋਏ ਸਨ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਹਜ਼ਰਤ ਇਬਰਾਹਿਮ ਦੇ ਬਾਰੇ ਪੜ੍ਹਦੇ ਹਾਂ ਕਿ ਉਹ ਵੀ ਨਿਜਾਤ ਦੇਹਿੰਦਾ ਨੂੰ ਵੇਖਣ ਦਾ ਮੁੰਤਜ਼ਰ ਸੀ। ਹਜ਼ਰਤ ਇਬਰਾਹਿਮ ਦੇ ਬਾਰੇ ਯਿਸੂ ਮਸੀਹ ਨੇ ਕਿਹਾ ਕਿ ਇਬਰਾਹਿਮ ਵੀ ਮੇਰਾ ਦਿਨ ਵੇਖਣ ਦੀ ਉਮੀਦ ਵਿੱਚ ਬੜਾ ਖੁਸ਼ ਹੋਇਆ। ਇਸ ਗੱਲ ਦਾ ਜ਼ਿਕਰ ਅਸੀਂ ਯੋਹੰਨਾ ਦੀ ਅੰਜੀਲ ਦੇ 3 ਬਾਬ ਦੀ 56 ਆਇਤ ਵਿੱਚ ਪਾਉਂਦੇ ਹਾਂ। ਔਰ ਫਿਰ ਸਾਥੀਓ, ਅਸੀਂ ਹਜ਼ਰਤ ਮੂਸਾ ਦੇ ਬਾਰੇ ਇਹ ਗੱਲ ਪੜ੍ਹਦੇ ਹਾਂ ਕਿ ਉਹ ਵੀ ਨਿਜਾਤ ਦੇਹਿੰਦੇ ਦਾ ਮੁੰਤਜ਼ਰ ਸੀ। ਫਿਰ ਦਾਊਦ ਵੀ ਨਿਜਾਤ ਦੇਹਿੰਦਾ 'ਤੇ ਉਮੀਦ ਲਾਏ ਹੋਏ ਸੀ। ਹਜ਼ਰਤ ਦਾਊਦ ਮਸੀਹ ਨੂੰ ਖੁਦਾਵੰਦ ਕਹਿ ਕੇ ਪੁਕਾਰਦਾ ਹੈ। ਜ਼ਬੂਰ 16 ਦੀ 9 ਅਤੇ 10 ਆਇਤ ਵਿੱਚ ਅਸੀਂ ਦਾਊਦ ਦੇ ਖਿਆਲਾਤ ਜਿਹੜੇ ਕਿ ਉਹ ਯਿਸੂ ਮਸੀਹ ਦੇ ਬਾਰੇ ਰੱਖਦਾ ਸੀ ਉਹਨਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ। ਔਰ ਫਿਰ ਸਾਥੀਓ, ਅਸੀਂ ਵੇਖਣਾ ਕਿ ਯਸਾਇਆ ਨਬੀ ਨੇ ਵੀ ਆਪਣੀ ਕਿਤਾਬ ਵਿੱਚ ਯਿਸੂ ਮਸੀਹ ਦੇ ਬਾਰੇ ਬਹੁਤ ਸਾਰੀ ਪੇਸ਼ਨਗੋਈਆਂ ਕੀਤੀਆਂ ਅਤੇ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਆਪਣੀ ਖਿਦਮਤ ਦਾ ਆਗਾਜ਼ ਯਸਾਇਆ ਨਬੀ ਦੇ ਅਲਫਾਜ਼ ਦੇ ਨਾਲ ਕੀਤਾ। ਅਤੇ ਜਦੋਂ ਯਿਸੂ ਮਸੀਹ ਨੇ ਯਸਾਇਆ ਨਬੀ ਦਾ ਸਹੀਫਾ ਪੜ੍ਹਿਆ ਉਸ ਵੇਲੇ ਯਿਸੂ ਮਸੀਹ ਨੇ ਫਰਮਾਇਆ ਕਿ ਅੱਜ ਇਹ ਨਵੇਸ਼ਤਾ ਪੂਰਾ ਹੋਇਆ। ਅਤੇ ਇਸ ਗੱਲ ਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 4 ਬਾਬ ਦੀ 21 ਆਇਤ ਵਿੱਚ ਪੜ੍ਹਨੇ ਆ। ਸੋ ਸਾਥੀਓ, ਇਹ ਗੱਲ ਯਾਦ ਰੱਖੋ, ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਬਪਤਿਸਮਾ ਦੇਣ ਵਾਲੇ ਤੱਕ ਸਾਰੇ ਯਿਸੂ ਮਸੀਹ ਦੀ ਤਰਫ ਨਜ਼ਰਾਂ ਲਗਾਏ ਹੋਏ ਸਨ। ਸਾਰੇ ਦੇ ਸਾਰੇ ਯਿਸੂ ਮਸੀਹ ਦੀ ਆਮਦ ਦੇ ਮੁੰਤਜ਼ਰ ਸਨ। ਉਹ ਇਸ ਗੱਲ 'ਤੇ ਈਮਾਨ ਰੱਖਦੇ ਸਨ, ਇਸ ਗੱਲ 'ਤੇ ਯਕੀਨ ਰੱਖਦੇ ਸਨ ਕਿ ਉਹੀ ਦੁਨੀਆ ਦਾ ਨਿਜਾਤ ਦੇਹਿੰਦਾ ਹੈ, ਉਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਬਖਸ਼ੇਗਾ। ਅਤੇ ਅਸੀਂ ਵੇਖਦੇ ਕਿ ਨਾ ਸਿਰਫ ਉਹ ਖੁਦ ਯਿਸੂ ਮਸੀਹ 'ਤੇ ਈਮਾਨ ਲੈ ਕੇ ਆਏ, ਬਲਕਿ ਅਸੀਂ ਵੇਖਦੇ ਕਿ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਤੱਕ ਇਹਨਾਂ ਸਾਰਿਆਂ ਲੋਕਾਂ ਨੇ, ਖੁਦਾ ਦੇ ਨਬੀਆਂ ਪੈਗੰਬਰਾਂ ਨੇ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ। ਯਾਨੀ ਕਿ ਉਹਨਾਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ ਤਾਂ ਕਿ ਲੋਕ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਸਾਥੀਓ, ਜਿਸ ਤਰ੍ਹਾਂ ਬਾਈਬਲ ਮੁਕੱਦਸ ਵਿੱਚ ਪਾਏ ਜਾਣ ਵਾਲੇ ਨਬੀ ਪੈਗੰਬਰਾਂ ਨੇ, ਖੁਦਾ ਦੇ ਲੋਕਾਂ ਨੇ ਇਸ ਮਸੀਹ ਦੇ ਬਾਰੇ ਦੂਜਿਆਂ ਨੂੰ ਦੱਸਿਆ, ਦੂਜਿਆਂ ਤੱਕ ਖੁਸ਼ਖਬਰੀ ਨੂੰ ਫੈਲਾਇਆ, ਔਰ ਫਿਰ ਜਿਸ ਤਰ੍ਹਾਂ ਬਾਈਬਲ ਮੁਕੱਦਸ ਨੂੰ ਲਿਖਣ ਵਾਲਿਆਂ ਨੇ ਲੋਕਾਂ ਨੂੰ ਇਸ ਮਸੀਹ ਦੇ ਬਾਰੇ ਦੱਸਿਆ, ਇਸ ਗੱਲ ਦੀ ਹਦਾਇਤ ਕੀਤੀ, ਨਸੀਹਤ ਕੀਤੀ ਕਿ ਉਹ ਇਸ ਮਸੀਹ 'ਤੇ ਇਮਾਨ ਲਿਆਉਣ। ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਨੇ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਇਆ ਲੋਕਾਂ ਨੂੰ ਖੁਦਾ ਦੀ ਇਸ ਮਸੀਹ ਦੇ ਬਾਰੇ ਦੱਸਿਆ, ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਨਿਜਾਤ ਦੇ ਹਿੰਦਾ ਯਾਨੀ ਕਿ ਖੁਦਾ ਦੀ ਇਸ ਮਸੀਹ ਨੂੰ ਕਬੂਲ ਕਰਨ। ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ ਨੂੰ ਪੜ੍ਹੀਏ ਤਾਂ ਉਹ ਆਪਣੀ ਕਿਤਾਬ ਮਾਊਂਟ ਆਫ ਬਲੈਸਿੰਗ ਵਿੱਚ ਇਹਦੇ ਸਫ਼ਾ ਨੰਬਰ 9 ਵਿੱਚ ਆ ਗੱਲ ਲਿਖਦੀ ਏ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਸ਼ਾਇਦ ਤੁਹਾਡਾ ਮਾਜ਼ੀ ਬੁਰਾ ਗੁਜ਼ਰਿਆ ਹੋਏ, ਸ਼ਾਇਦ ਤੁਸੀਂ ਆਪਣੇ ਹਾਲ ਦੇ ਮੁਤਲਿਕ ਪਸ ਹਿੰਮਤ ਹੋਵੋ, ਸ਼ਾਇਦ ਤੁਸੀਂ ਆਪਣੇ ਮੁਸਤਕਬਿਲ ਦੇ ਬਾਰੇ ਪਰੇਸ਼ਾਨ ਹੋਵੋ, ਪਰ ਤੁਸੀਂ ਜਿਵੇਂ ਦੇ ਵੀ ਹੋ, ਕਮਜ਼ੋਰ, ਬੇਯਾਰ, ਮਦਦਗਾਰ, ਪਸ ਹਿੰਮਤ, ਅਗਰ ਤੁਸੀਂ ਮਿਹਰਬਾਨ ਖੁਦਾਵੰਦ ਯਿਸੂ ਮਸੀਹ ਦੀ ਤਰਫ ਆਓਗੇ, ਉਹਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੋਗੇ, ਤਾਂ ਫਿਰ ਉਹ ਆਪਣਾ ਹੱਥ ਤੁਹਾਡੇ ਵੱਲ ਵਧਾਵੇਗਾ ਤਾਂ ਕਿ ਤੁਹਾਨੂੰ ਆਪਣੀ ਰਾਸਤਬਾਜ਼ੀ ਵਿੱਚ ਲੈ ਲਵੇ। ਇਸ ਲਈ ਅਸੀਂ ਆਪਣਾ ਦਿਲ ਖੁਦਾਵੰਦ ਯਿਸੂ ਮਸੀਹ ਨੂੰ ਦੇਈਏ। ਸਾਥੀਓ, ਜਿਸ ਤਰ੍ਹਾਂ ਪੂਰੀ ਬਾਈਬਲ ਮੁਕੱਦਸ ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਸਾਨੂੰ ਯਿਸੂ ਮਸੀਹ ਦੇ ਬਾਰੇ ਤਾਲੀਮ ਦਿੰਦੀ ਏ, ਸਾਨੂੰ ਯਿਸੂ ਮਸੀਹ ਦੀ ਰਹਿਨਮਾਈ ਵਿੱਚ ਚੱਲਣ ਦੀ ਹਦਾਇਤ ਕਰਦੀ ਏ, ਅਸੀਂ ਅੱਜ ਖੁਦਾ ਦੇ ਕਲਾਮ ਦੇ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਇਸ ਗੱਲ ਨੂੰ ਜਾਣੀਏ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ, ਉਹੀ ਸਾਡੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਹੈ। ਸਾਥੀਓ, ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਆਏ ਕਿ ਅਸੀਂ ਯਿਸੂ ਮਸੀਹ ਨੂੰ ਜਾਣੀਏ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ। ਅਤੇ ਜਦੋਂ ਅਸੀਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੇ ਕਿਤਾਬਾਂ ਨੂੰ ਪੜ੍ਹਦੇ ਹਾਂ, ਅਸੀਂ ਵੀ ਨੇ ਕਿ ਉਹ ਵੀ ਸਾਡੀ ਰਹਿਨਮਾਈ ਕਰਦੀਆਂ ਨੇ ਤਾਂ ਕਿ ਅਸੀਂ ਯਿਸੂ ਮਸੀਹ ਨੂੰ ਬਿਹਤਰ ਤੌਰ ਨਾਲ ਜਾਣਦੇ ਹੋਇਆਂ ਉਹਦੀ ਮਰਜ਼ੀ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕੀਏ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਤੱਕ ਸਾਰਿਆਂ ਲੋਕਾਂ ਨੇ ਆਪਣੇ ਪੜ੍ਹਨ ਵਾਲਿਆਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ ਤਾਂ ਕਿ ਲੋਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਗੁਨਾਹ ਦੀ ਸਜ਼ਾ ਤੋਂ ਬਚਣ ਦੇ ਲਈ ਯਿਸੂ ਮਸੀਹ 'ਤੇ ਇਮਾਨ ਲਿਆ ਕੇ ਨਿਜਾਤ ਹਾਸਲ ਕਰਨ। ਅੱਜ ਅਸੀਂ ਵੀ ਪਹਿਲਾਂ ਖੁਦ ਯਿਸੂ ਮਸੀਹ ਨੂੰ ਕਬੂਲ ਕਰੀਏ, ਉਹਨੂੰ ਜਾਣੀਏ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ, ਔਰ ਫਿਰ ਅਸੀਂ ਦੂਜਿਆਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ, ਲੋਕਾਂ ਨੂੰ ਯਿਸੂ ਮਸੀਹ ਦੇ ਕਦਮਾਂ ਵਿੱਚ ਲੈ ਕੇ ਆਈਏ ਤਾਂ ਕਿ ਉਹ ਵੀ ਮਸੀਹ ਦੇ ਜਲਾਲ ਨੂੰ ਕਬੂਲ ਕਰਦੇ ਹੋਇਆਂ ਖੁਦਾਵੰਦ ਕੋਲੋਂ ਬਰਕਤ ਪਾ ਸਕਣ। ਸਾਥੀਓ, ਆ ਕੰਮ ਮੇਰਾ ਅਤੇ ਤੁਹਾਡਾ ਹੈ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਨੂੰ ਦੂਜਿਆਂ ਤੱਕ ਪਹੁੰਚਾਈਏ ਤਾਂ ਕਿ ਹਰ ਸ਼ਖਸ ਯਿਸੂ ਮਸੀਹ ਦੇ ਬਾਰੇ ਜਾਣਦੇ ਹੋਇਆਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਗੁਨਾਹ ਦੀ ਸਜ਼ਾ ਤੋਂ ਬਚ ਸਕੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੇ। ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਅਤੇ ਸਾਥੀਓ, ਅਗਰ ਅਸੀਂ ਅਮਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ ਕਿਉਂਕਿ ਆਸਮਾਨ ਦੇ ਤਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸਾਥੀਓ, ਆ ਗੱਲ ਸੱਚ ਹੈ ਕਿ ਸਿਰਫ ਯਿਸੂ ਮਸੀਹ ਦੇ ਵਸੀਲੇ ਨਾਲ ਹੀ ਅਸੀਂ ਨਿਜਾਤ ਪਾਉਂਦੇ ਹਾਂ। ਯਿਸੂ ਮਸੀਹ ਹੀ ਸਾਨੂੰ ਸਾਡੇ ਗੁਨਾਹਾਂ ਤੋਂ ਨਿਜਾਤ ਬਖਸ਼ਦੇ ਨੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦੇ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸੋ ਆਓ ਸਾਥੀਓ, ਅੱਜ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਕੇ ਲੋਕਾਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ ਤਾਂ ਕਿ ਹਰ ਕੋਈ ਖੁਦਾ ਦੇ ਫਜ਼ਲ ਤੋਂ ਨਿਜਾਤ ਪਾ ਕੇ ਇਸ ਰੂਹ ਜ਼ਮੀਨ 'ਤੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੇ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ। ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਏ, ਤੂੰ ਹੀ ਇਬਾਦਤ ਦੇ ਲਾਇਕ ਏ। ਇਹ ਖੁਦਾਵੰਦ, ਅਸੀਂ ਇਸ ਗੱਲ 'ਤੇ ਈਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ, ਸਾਡਾ ਖਾਲਿਕ ਅਤੇ ਮਾਲਿਕ ਏ, ਅਤੇ ਅਸੀਂ ਤੇਰੇ ਹੱਥ ਦੀ ਕਾਰਾਗਰੀ ਹਾਂ। ਇਹ ਖੁਦਾਵੰਦ, ਅਸੀਂ ਅੱਜ ਆਪਣੇ ਗੁਨਾਹਾਂ ਦੇ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਤਸਲੀਮ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਸਾਡੇ ਗੁਨਾਹਾਂ ਤੋਂ ਮਾਫ਼ੀ ਅਤਾ ਫਰਮਾ, ਅਤੇ ਸਾਨੂੰ ਇਹ ਖੁਦਾਵੰਦ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ ਤਾਂ ਕਿ ਅਸੀਂ ਤੇਰੇ ਜਲਾਲ ਵਿੱਚ ਰਹਿੰਦੇ ਹੋਇਆਂ ਤੇਰੇ ਨਾਮ ਦੀ ਤਮਜੀਦ ਕਰ ਸਕੀਏ। ਇਹ ਖੁਦਾਵੰਦ, ਸਾਡੇ 'ਤੇ ਤੂੰ ਰਹਿਮ ਕਰ ਅਤੇ ਸਾਨੂੰ ਬਰਕਤ ਦੇ। ਇਹ ਖੁਦਾਵੰਦ, ਤੌਫੀਕ ਦੇ ਕਿ ਅਸੀਂ ਤੇਰੇ ਕਲਾਮ ਨੂੰ ਪੜ੍ਹਦੇ ਹੋਇਆਂ ਸੁਣਦੇ ਹੋਇਆਂ ਯਿਸੂ ਮਸੀਹ ਨੂੰ ਜਾਣ ਸਕੀਏ, ਉਹਨੂੰ ਨਿਜਾਤ ਦੇਹਿੰਦਾ ਕਬੂਲ ਕਰਦੇ ਹੋਇਆਂ ਲੋਕਾਂ ਨੂੰ ਵੀ ਅਗਵਾਹੀ ਦੇ ਸਕੀਏ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ ਸਾਨੂੰ ਤੋਫੀਕ ਦੇ ਕੇ ਅਸੀਂ ਦੂਜਿਆਂ ਲੋਕਾਂ ਨੂੰ ਵੀ ਤੇਰੇ ਕਦਮਾਂ ਵਿੱਚ ਲਿਆ ਸਕੀਏ। ਇਹ ਖੁਦਾਵੰਦ ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਸਾਰਿਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਬਰਕਤ ਪਾ। ਇਹਨਾਂ ਦੇ ਖਾਨਦਾਨਾਂ 'ਚੋਂ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰ, ਤਾਂ ਕਿ ਇਹ ਖੁਦਾਵਾਂ ਦਾ ਹਰ ਵੇਲੇ ਤੇਰੇ ਨਾਮ ਦਾ ਸ਼ੁਕਰ ਅਦਾ ਕਰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣ। ਇਹ ਖੁਦਾਵੰਦ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਂ ਦੇ ਵਸੀਲੇ ਨਾਲ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।